ਸਰਬੱਤ ਦਾ ਭਲਾ। ਇੱਕ ਸਮੇਂ ਇਸ ਇਲਾਕੇ ਵਿੱਚ ਪੰਜਾਬ ਤੋਂ ਜਲਸਾ ਕਰਨ ਵਾਲੇ ਨਚਾਰ ਆ ਗਏ। ਕੁਝ ਦਿਨ ਤਾਂ ਉਹ ਆਪਣਾ ਗਾਉਣਾ ਵਜਾਉਣਾ ਕਰਦੇ ਰਹੇ। ਬਹੁਤ ਸਾਰੇ ਬੇਸਮਝ ਲੋਕ ਤੇ ਗੱਭਰੂ ਮੁੰਡੇ ਜਾ ਕੇ ਸੁਣਦੇ ਸਨ, ਜਿਨ੍ਹਾਂ ਦੀਆਂ ਜ਼ਿੰਦਗੀਆਂ ਤੇ ਬੁਰਾ ਅਸਰ ਪੈਂਦਾ ਸੀ। ਉਹਨਾਂ ਨੂੰ ਪੈਸੇ ਦੇਣੇ, ਸ਼ਰਾਬਾਂ ਪੀਣੀਆਂ ਤੇ ਸਾਰੀ ਰਾਤ ਗੰਦੀਆਂ ਬੋਲੀਆਂ ਪਾਉਣੀਆਂ, ਸੁਣਾਉਣੀਆਂ ਤੇ ਲੋਕਾਂ ਨੂੰ ਤੰਗ ਕਰਨਾ। ਸੰਤਾਂ ਪਾਸ ਵੀ ਕਿਸੇ ਪ੍ਰੇਮੀ ਨੇ ਅਰਜ਼ ਕੀਤੀ, ਮਹਾਰਾਜ ਇਹ ਸਾਰੀ ਰਾਤ ਦਾ ਗੰਦ ਬਕਦੇ ਰਹਿੰਦੇ ਹਨ, ਪਹਿਲੀ ਰਾਤ ਤਾਂ ਸੌਣ ਹੀ ਨਹੀਂ ਦਿੰਦੇ, ਫਿਰ ਇਤਨੇ ਨੂੰ ਜਾਗਣ ਦਾ ਟਾਈਮ ਹੋ ਜਾਂਦਾ ਹੈ। ਸੰਤ ਸੁਣ ਕੇ ਮੁਸਕਰਾ ਪਏ ਤੇ ਫਿਰ ਚੁੱਪ ਹੋਏ। ਦੇਵ ਨੇਤ ਨਾਲ ਜੋ ਉਹਨਾਂ ਦਾ ਮੁਖੀ ਨਾਚਾ ਸੀ, ਉਸ ਦਾ ਗਲਾ ਬੈਠ ਗਿਆ। ਭਾਵੇਂ ਆਪਣੇ ਖਿਆਲਾਂ ਮੁਤਾਬਕ ਬੜੇ ਇਲਾਜ ਵੀ ਕੀਤੇ ਪਰ ਕੋਈ ਫਰਕ ਨਾ ਪਿਆ। ਕਿਸੇ ਨੇ ਦੱਸਿਆ ਕਿ ਇੱਥੇ ਨਜ਼ਦੀਕ ਹੀ ਅੱਲਾ ਦਾ ਪਿਆਰਾ ਪੂਰਨ ਫਕੀਰ ਰਹਿੰਦਾ ਹੈ, ਜੋ ਸਭ ਦੇ ਦਿਲਾਂ ਦੀਆਂ ਜਾਣਦਾ ਹੈ ਤੇ ਉਸ ਦੇ ਦਰ ਤੋਂ ਕੋਈ ਖਾਲੀ ਨਹੀਂ ਮੁੜਦਾ। ਤੂੰ ਵੀ ਜਾ ਕੇ ਉਸ ਦਰਵੇਸ਼ ਦੀਆਂ ਅਸੀਸਾਂ ਲੈ, ਤੇਰਾ ਵੀ ਗਲਾ ਠੀਕ ਹੋ ਜਾਵੇਗਾ। ਇਹ ਸੁਣ ਕੇ ਉਹ ਨਚਾਰ ਬੜਾ ਸ਼ਰਮਾਉਂਦਾ ਹੋਇਆ ਕਹਿਣ ਲੱਗਾ ਕਿ ਗੁਰੂ ਪੀਰਾਂ ਦੇ ਪਾਸ ਇਹੋ ਜਿਹੇ ਬਚਨ ਕਹਿਣੇ ਤੇ ਵਰ ਮੰਗਣੇ ਇਹ ਕਿਵੇਂ ਹੋ ਸਕਦਾ ਹੈ। ਲੋਕਾਂ ਨੇ ਕਿਹਾ, ਤੂੰ ਕੋਈ ਖਿਆਲ ਨਾ ਕਰ, ਉਹਨਾਂ ਦੇ ਦਰ ਤੇ ਤਾਂ ਅਮੀਰ ਗਰੀਬ, ਹਿੰਦੂ ਮੁਸਲਮਾਨ, ਪਾਪੀ ਪੁੰਨੀ, ਪਾਤਸ਼ਾਹ ਤੇ ਕੰਗਾਲ ਸਭ ਇੱਕੋ ਹਨ। ਉਹ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਨਾਨਕ ਜੀ ਦੇ ਪਿਆਰੇ ਹਨ। ਅਖੀਰ ਨੂੰ ਬਹੁਤਿਆਂ ਦਾ ਪ੍ਰੇਰਿਆ ਹੋਇਆ ਉਹ ਨਚਾਰ ਮਰਦਾਵੇ ਬਸਤਰ ਪਾ ਕੇ ਸੰਤਾਂ ਦੇ ਡੇਰੇ ਸਜੇ ਦੀਵਾਨ ਵਿੱਚ ਹਾਜ਼ਰ ਹੋਇਆ ਤੇ ਮੱਥਾ ਟੇਕ ਕੇ ਦੂਰ ਹੀ ਖਲੋ ਗਿਆ। ਸਭ ਦੇ ਰਹਿਬਰ ਅੰਤਰਜਾਮੀ ਦਾਤੇ ਨੇ ਪੁੱਛਿਆ, ਕੀ ਗੱਲ ਹੈ? ਉਸਨੇ ਦੂਰੋਂ ਹੀ ਅਰਜ ਕੀਤੀ, ਦਾਤਾ ਇੱਕ ਬੇਨਤੀ ਕਰਨ ਆਇਆ ਹਾਂ, ਪਰ ਜੇਕਰ ਆਪ ਇਕੱਲੇ ਹੋ ਕੇ ਸੁਣੋ। ਮੈਨੂੰ ਸਾਰਿਆਂ ਵਿੱਚ ਦੱਸਦਿਆਂ ਸ਼ਰਮ ਆਉਂਦੀ ਹੈ। ਬਾਬਾ ਜੀ ਕਹਿਣ ਲੱਗੇ, ਗੁਰੂ ਪੀਰਾਂ ਪਾਸੋਂ ਸੰਗੀ ਦਾ ਨਹੀਂ, ਸੰਗਤ ਗੁਰੂ ਦਾ ਰੂਪ ਹੈ, ਤੂੰ ਇਹਨਾਂ ਦੇ ਸਾਹਮਣੇ ਹੀ ਆਪਣੀ ਅਰਜ ਕਰ, ਗੁਰੂ ਨਾਨਕ ਭਲੀ ਕਰਨਗੇ। ਉਸਨੇ ਡਰਦਿਆਂ ਤੇ ਸੰਗਦਿਆਂ ਬੇਨਤੀ ਕੀਤੀ, ਮਹਾਰਾਜ ਮੇਰੀ ਰੋਜੀ ਬੰਦ ਹੋ ਗਈ ਹੈ, ਆਪ ਮੇਰੇ ਤੇ ਕਿਰਪਾ ਕਰੋ। ਸੰਤਾਂ ਨੇ ਉੱਤਰ ਦਿੱਤਾ, ਇਹ ਕਿਵੇਂ ਹੋ ਸਕਦਾ ਹੈ? ਰੋਜੀ ਤਾਂ ਪਰਮੇਸ਼ਰ ਕਿਸੇ ਦੀ ਵੀ ਬੰਦ ਨਹੀਂ ਕਰਦਾ, ਪੱਥਰ ਦੇ ਕੀੜੇ ਨੂੰ ਵੀ ਪਾਲਦਾ ਹੈ। ਹੱਥਾਂ ਪੈਰਾਂ ਤੋਂ ਬਿਨਾਂ ਜੋ ਪੰਛੀ ਹਨ ਉਹ ਵੀ ਉਸ ਦਾ ਦਿੱਤਾ ਖਾਂਦੇ ਹਨ। ਤੂੰ ਤਾਂ ਫਿਰ ਮਨੁੱਖ ਹੈ, ਕੋਈ ਕਿਰਤ ਕਮਾਈ ਕਰ ਸਕਦਾ ਹੈ। ਉਸਨੇ ਫਿਰ ਹੱਥ ਜੋੜੇ ਤੇ ਕਿਹਾ, ਮਹਾਰਾਜ ਮੈਂ ਹੋਰ ਕੋਈ ਕੰਮ ਨਹੀਂ ਜਾਣਦਾ, ਕੇਵਲ ਗਾ ਵਜਾ ਕੇ ਹੀ ਆਪਣੀ ਉਪਜੀਵਿਕਾ ਚਲਾਉਂਦਾ ਹਾਂ। ਦੋ ਤਿੰਨ ਦਿਨ ਤੋਂ ਹੋ ਗਏ ਗਲਾ ਬੈਠ ਗਿਆ ਹੈ, ਹੁਣ ਉਹ ਵੀ ਬੰਦ ਹੋ ਗਈ। ਆਪ ਕਿਰਪਾ ਕਰੋ, ਗਲਾ ਠੀਕ ਹੋ ਜਾਵੇ ਤੇ ਮੇਰੀ ਰੋਜੀ ਰੋਟੀ ਚੱਲ ਪਵੇ। ਜਦੋਂ ਇਸ ਸੱਚ ਦੀ ਦੁਕਾਨ ਤੇ ਆ ਕੇ ਸੰਸਾਰੀ ਪ੍ਰੀਤਾਂ ਦੇ ਵਣਜਾਰੇ ਨੇ ਅਸਚਰਜ ਮੰਗ ਮੰਗੀ ਤਾਂ ਸੰਤ ਜੀ ਮਹਾਰਾਜ ਬੜੇ ਹੱਸੇ ਤੇ ਕਿਹਾ, ਬਈ ਕਸਤੂਰੀ ਵੇਚਣ ਵਾਲੇ ਪਾਸ ਲਾਲ ਮਿਰਚਾਂ ਨਹੀਂ ਹੁੰਦੀਆਂ, ਗਾਂਧੀ ਦੀ ਦੁਕਾਨ ਤੋਂ ਗਾਜਰਾਂ ਮੁੱਲੀਆਂ ਨਹੀਂ ਖਰੀਦੀਆਂ ਜਾ ਸਕਦੀਆਂ। ਇਹ ਸੰਤਾਂ ਦਾ ਦਰ ਹੈ, ਭਜਨ ਸਿਮਰਨ ਦੀ ਸੱਚੀ ਹੱਟ ਹੈ। ਇੱਥੇ ਤਾਂ ਕੋਈ ਨਾਮ ਦਾ ਗਾਹਕ ਸਰਬੰਸ ਦੀ ਪੂੰਜੀ ਅਰਪ ਕੇ ਹੀ ਇਹ ਮਹਿੰਗਾ ਸੌਦਾ ਖਰੀਦਦਾ ਹੈ। ਉਸਨੇ ਫਿਰ ਹੱਥ ਜੋੜੇ ਤੇ ਅਰਜ ਕੀਤੀ, ਦਾਤਾ ਮੈਂ ਤਾਂ ਬੜੀਆਂ ਸਿਫਤਾਂ ਸੁਣ ਕੇ ਆਇਆ ਹਾਂ, ਹੁਣ ਆਪ ਮੈਨੂੰ ਖਾਲੀ ਨਾ ਮੋੜੋ, ਤਰਸ ਕਰੋ। ਮੇਰੇ ਵਰਗੇ ਪਾਪੀਆਂ ਦਾ ਬੇੜਾ ਆਪ ਤੇ ਬਿਨਾਂ ਕੌਣ ਪਾਰ ਕਰੇਗਾ? ਸੰਤਾਂ ਨੇ ਵਿਚਾਰਿਆ ਕਿ ਜੇਕਰ ਭੂਮੀਆ ਚੋਰ ਗੁਰੂ ਨਾਨਕ ਨੂੰ ਮਿਲਿਆ ਤਾਂ ਉਹਨਾਂ ਨੇ ਉਸ ਨੂੰ ਦੁਰਕਾਰਿਆ ਨਹੀਂ, ਚੋਰੀ ਛੱਡਣ ਦਾ ਹੁਕਮ ਵੀ ਨਹੀਂ ਦਿੱਤਾ, ਪਰ ਤਰੀਕੇ ਨਾਲ ਚਾਰ ਗੱਲਾਂ ਦੱਸ ਕੇ ਉਸ ਦੀ ਚੋਰੀ ਛੁਡਵਾ ਦਿੱਤੀ ਕਿ ਚੋਰੀ ਕਰ ਪਰ ਗਰੀਬ ਦੀ ਨਾ ਕਰੀ, ਲੂਣ ਖਾ ਕੇ ਕਿਸੇ ਦਾ ਬੁਰਾ ਨਾ ਮੰਗੀ, ਸਦਾ ਸੱਚ ਬੋਲੀ ਤੇ ਗਰੀਬ ਦੀ ਰੱਖਿਆ ਕਰੀ। ਇਹ ਗੁਰੂ ਨਾਨਕ ਦੇਵ ਜੀ ਦੇ ਚਾਰੇ ਹੀ ਬਚਨ ਭੂਮੀਏ ਚੋਰ ਨੂੰ ਤਾਰ ਗਏ ਅਤੇ ਉਹ ਸੱਚਾ ਸੰਤ ਬਣ ਗਿਆ। ਇਹ ਵੀ ਉਸੇ ਗੁਰੂ ਨਾਨਕ ਦਾ ਦਰ ਹੈ। ਸੰਤਾਂ ਦੇ ਦਰ ਤੇ ਆ ਕੇ ਕੋਈ ਖਾਲੀ ਮੁੜੇ, ਇਹ ਗੱਲ ਸੋਭਦੀ ਨਹੀਂ, ਕਿਉਂਕਿ ਇਹਨਾਂ ਚੌਹਾਂ ਗੱਲਾਂ ਨੂੰ ਕਹਿੰਦਿਆਂ ਸੰਤਾਂ ਦੀ ਜੀਭ ਲਜਿਆਵਨ ਹੁੰਦੀ ਹੈ। ਜਿਵੇਂ ਪੰਡਿਤ ਹਰਦਿਆਲ ਜੀ ਸਾਰ ਕੁਤਾਵਲੀ ਵਿੱਚ ਕਥਨ ਕਰਦੇ ਹਨ, ਸਵੈ ਗੁਣ ਦੋਖ ਪਰ ਜਾਚਨਾ ਅਰਥੀ ਵਿਅਰਥ ਭਜੰਤ, ਇਹਨਾਂ ਚਾਰੋ ਕੇ ਕਹਿਣ ਮੈਂ ਸੰਤਨ ਜੀਵ ਲਜੰਤ। ਅਧਿਆਏ 11। ਆਪਣੇ ਗੁਣ ਪਰਾਏ ਦੇ ਔਗੁਣ, ਦਰ ਤੇ ਆਏ ਸਵਾਲੀ ਨੂੰ ਖਾਲੀ ਮੋੜਨਾ ਤੇ ਕਿਸੇ ਪਾਸੋਂ ਕੁਝ ਮੰਗਣਾ, ਇਉਂ ਜਾਣ ਕੇ ਬਾਬਾ ਜੀ ਕਹਿਣ ਲੱਗੇ ਕਿ ਜੇ ਤੂੰ ਰਾਜ਼ੀ ਹੋਣਾ ਚਾਹੁੰਦਾ ਹੈ ਤਾਂ ਇਹ ਨਿਯਮ ਕਰ ਕਿ ਅੱਗੇ ਵਾਸਤੇ ਕੋਈ ਗੰਦੀ ਬੋਲੀ ਨਾ ਪਾਵੀ, ਚੰਗੀ ਸਿੱਖਿਆ ਦਾ ਇੱਕ ਪਾਵੀ, ਜਾ ਤੇਰਾ ਗਲਾ ਠੀਕ ਹੋ ਜਾਵੇਗਾ ਤੇ ਦੁਨੀਆ ਵੀ ਤੈਨੂੰ ਪਹਿਲਾਂ ਨਾਲੋਂ ਬਹੁਤੀ ਮਾਇਆ ਦੇਵੇਗੀ। ਸੰਤਾਂ ਦੀ ਪਾਵਨ ਰਸਨਾ ਤੋਂ ਇਹ ਮੇਰਾ ਭਰੇ ਬਚਨ ਸੁਣ ਕੇ ਉਹ ਬੜਾ ਪ੍ਰਸੰਨ ਹੋਇਆ, ਝੁੱਕ ਕੇ ਸਿਜਦਾ ਕੀਤਾ ਤੇ ਜਸ ਕਰਦਾ ਹੋਇਆ ਆਪਣੇ ਟਿਕਾਣੇ ਤੇ ਪੁੱਜਾ। ਬਾਬਾ ਜੀ ਦੀ ਕਿਰਪਾ ਨਾਲ ਹਫ਼ਤੇ ਦਾ ਬੈਠਾ ਹੋਇਆ ਗਲਾ ਸ਼ਾਮ ਤੱਕ ਠੀਕ ਹੋ ਗਿਆ। ਫਿਰ ਕਦੀ ਉਸ ਨੇ ਗੰਦੀ ਬੋਲੀ ਨਹੀਂ ਪਾਈ, ਚੰਗੀਆਂ ਚੰਗੀਆਂ ਸਿੱਖਿਆਦਾਇਕ ਬੋਲੀਆਂ ਸੁਣਾਇਆ ਕਰੇ, ਲੋਕੀ ਬੜੇ ਪ੍ਰਸੰਨ ਤੇ ਅਸਚਰਜ ਹੋਣ ਤੇ ਮਾਇਆ ਦੇਣ। ਇਉਂ ਉਸ ਦਾ ਜੀਵਨ ਹੀ ਪਲਟ ਗਿਆ। ਜਦੋਂ ਬਹੁਤਾ ਆਦਰ ਹੋਣ ਲੱਗਾ ਤਾਂ ਇਸ ਦੇ ਆਪਣੇ ਮਨ ਨੂੰ ਵੀ ਬੜੀ ਸ਼ਰਮ ਆਈ ਅਤੇ ਬਾਬਾ ਜੀ ਦੀ ਕਿਰਪਾ ਸਦਕਾ ਫਿਰ ਇਹ ਇਸ ਕੌਮ ਨੂੰ ਛੱਡ ਹੀ ਗਿਆ ਅਤੇ ਬੰਦਗੀ ਵਿੱਚ ਜੁੜ ਬੈਠਾ। ਧੰਨ ਬਾਬਾ ਕਰਮ ਸਿੰਘ ਸਾਹਿਬ ਜੀ ਮਹਾਰਾਜ।